ਆਸਾ ਮਹੱਲਾ ਪੰਜ ਵਾਰ ਪੰਜ ਪਦੇ ਪ੍ਰਥਮੇ ਤੇਰੀ ਨੇਕੀ ਜਾਤ
ਸੰਗੇਜੀ ਬੜਾ ਵਿਦਵਾਨ ਉਹ ਪਰਮੇਸ਼ੁਰ ਦੇ ਸਿਮਰਨ ਨੂੰ ਛੱਡ ਕੇ ਕਰਮ ਕਾਂਡ ਚ ਫਸ ਕੇ ਪਰਮੇਸ਼ੁਰ ਅਹੰਕਾਰ ਕਰਿਆ ਕਰੇ ਕਰਮ ਕਾਂਡ ਦਾ ਉਹਦੇ ਪਰਛਾਏ ਗੁਰੂ ਸਾਹਿਬ ਜੀ ਨੇ ਪੰਡਿਤ ਚਾਹੇ ਉਪਦੇਸ਼ ਦਿੱਤਾ ਹੈ ਕਿਰਪਾ ਕਰਕੇ
ਪ੍ਰਥਮੇ ਤੇਰੀ ਨੇਕੀ ਜਾਤ
ਪਹਿਲਾਂ ਤੇਰੀ ਜਾਤ ਬੜੀ ਚੰਗੀ ਹੈ ਖੱਤਰੀਆਂ ਚੋਂ ਸੂਦਰਾਂ ਚੋਂ ਬੈਸਾਂ ਚੋਂ ਤੈਨੂੰ ਬ੍ਰਾਹਮਣ ਲੋਕ ਮੰਨਦੇ ਹੈ ਇਹ ਤੇਰੀ ਜਾਤ ਮਨੁੱਖਾ ਦੇ ਹੈ ਜਿਹੜੀ ਜਾਤ ਬੁੱਧੀ ਵੀ ਤੇਰੀ ਚੰਗੀ ਹੈ ਸੱਤ ਸਾਧੇ ਪਛਾਣ ਵਾਲੀ ਹੈ
ਤੇਰੀ
ਤੇਰੀ ਕੋਈ ਪੰਗਤੀ ਮੰਨੀ ਗਈ ਹੈ ਸਾਰੀਆਂ ਸ਼੍ਰੇਣੀਆਂ ਵਿੱਚੋਂ 84 ਲੱਖ ਜੂਨ ਵਿੱਚੋਂ ਮਨੁੱਖਾ ਜਨ ਦੀ ਪੰਗਤੀ ਕਤਾਰ ਵੱਡੀ ਮੰਨੀ ਗਈ ਹੈ ਕਿ ਮਨੁੱਖਾ ਜਨ ਸਾਰਿਆਂ ਤੋਂ ਉੱਚਾ ਹੈ ਇਸ ਕਰਕੇ ਤੇਰੀ ਪਾਂਚ ਹੈ ਇਹ ਪੰਗਤੀ ਜਾਂ ਬ੍ਰਾਹਮਣ ਆਦਿਕਾਂ ਦੀ ਪੰਗਤ ਛਤਰੀਆਂ ਨਾਲੋਂ ਉੱਚੀ ਮੰਨੀ ਗਈ ਹੈ ਇਸ ਪ੍ਰਕਾਰ ਤੇਰੀ ਪਾਂਚ ਪਾਪੇ ਇੱਜਤ ਆਦਿਕ ਮੰਨੀ ਗਈ ਹੈ ਪੰਡਤਾਂ ਆਦਿਕਾਂ ਦੇ ਵਿੱਚ ਜਿਹੜਾ ਸਤਿਕਾਰ ਹੁੰਦਾ ਹੈ ਪਾਂਚ ਸ਼੍ਰੇਣੀਆਂ ਗੁਣਾਂ ਵਾਲੀਆਂ ਚ ਵੀ ਤੈਨੂੰ ਮੰਨਿਆ ਗਿਆ ਹੈ
ਤ੍ਰਿਤੀਆ ਤੇਰਾ ਸੁੰਦਰ ਥਾਂ
ਤ੍ਰਿਤੀਆ ਤੇਰਾ ਸੁੰਦਰ ਥਾਂ ਹੈ ਭਾਈ ਭਾਰਤ ਵਰਸ਼ ਹੈ ਇਹਦੇ ਜਿੱਥੇ ਪਰਮੇਸ਼ੁਰ ਦਾ ਭਜਨ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਹੈ ਬਾਕੀ ਦੇ ਜਿਹੜੇ ਦੇਸ਼ ਹੈ ਮੁਲਕ ਹੈ ਉਹਨਾਂ ਤੇ ਐਸ਼ ਪਈ ਹੈ ਭੋਗਣ ਤੋਂ ਬਗੈਰ ਤੇ ਕਮਾਉਣ ਤੋਂ ਬਗੈਰ ਉੱਥੇ ਕੋਈ ਹੋਰ ਉਪਦੇਸ਼ ਨਹੀਂ ਮਿਲਦਾ ਇਸ ਕਰਕੇ ਇਹੋ ਹੀ ਭਾਰਤ ਵਰਸ਼ ਹੈ ਜਿੱਥੇ ਪਰਮੇਸ਼ੁਰ ਦੇ ਸਿਮਰਨ ਦਾ ਉਪਦੇਸ਼ ਹੈ ਤੇ ਪ੍ਰਲੋਕ ਦੇ ਸੁਧਾਰਨ ਦਾ ਉਪਦੇਸ਼ ਹੈ ਇਹ ਭਾਰਤ ਵਰਸ਼ ਨੂੰ ਸੁੰਦਰ ਸੋਹਣਾ ਥਾਂ ਤੈਨੂੰ ਮਿਲਿਆ ਹੈ ਇਸੇ ਪ੍ਰਕਾਰ ਅੰਤਾ ਕਰਨ ਨੂੰ ਕੀ ਸੋਹਣਾ ਤੈਨੂੰ ਥਾਂ ਮਿਲਿਆ ਹੈ
ਵਿਗੜ ਰੂਪ ਮਨ
ਹੈ ਭਾਈ ਤੇਰਾ ਰੂਪ ਵੱਲੋਂ ਤੂੰ ਵਿਗੜ ਗਿਆ ਵਾਹਿਗੁਰੂ ਦੇ ਵੱਲੋਂ ਤੇਰੇ ਮਨ ਚ ਹੰਕਾਰ ਹੋਰਵਾ ਜਿਹੜਾ ਇਸ ਕਰਕੇ ਸਭ ਕੁਝ ਵਿਗਾੜ ਕਰ ਬੈਠੇ ਤੂੰ ਆਪਣੇ ਆਪ ਦਾ ਵਿਗੜ ਨਾਮ ਕੋੜੀ ਦਾ ਕੋੜੀਆਂ ਵਾਲਾ ਰੂਪ ਹੈ ਤੇਰੇ ਜਿਵੇਂ ਕੁਸ਼ਤੀ ਦਾ ਸਾਰਾ ਸਰੀਰ ਵਿਗੜ ਜਾਂਦਾ ਹੈ ਰੰਗ ਰੂਪ ਚਮੜੀ ਗਲ ਜਾਂਦੀ ਹੈ ਮੂਹੇ ਫੜ ਫੜ ਕੇ ਵਿੱਚੋਂ ਲਹੂ ਨਿਕਲਦਾ ਹੈ ਕਿਉਂ ਵਿਗੜ ਰੂਪ ਕੋੜੀ ਰੂਪ ਹੈ ਤੂੰ ਮਨ ਜਿਹੜਾ ਹੰਕਾਰ ਕਰਦਾ ਹੈ ਗੁਣਾਂ ਦਾ
ਸੋਹਣੀ ਸਰੂਪ ਸੁਜਾਨ ਵਿਚੱਖਣ
ਦੇਹ ਭਾਈ ਤੇਰੀ ਦੇਹ ਬੜੀ ਸੋਹਣੀ ਹੈ ਸਰੂਪ ਸਫਾਈ ਵਾਲੀ ਹੈ ਸੁਜਾਨ ਚਤੁਰ ਹੈ ਵਿਚੱਖਣ ਬਖਸ਼ੇਸ਼ ਕਰਕੇ ਵਿਰਾਗ ਵੇਗ ਰੂਪੀ ਚਕਸ਼ੂ ਸੁਰਤੀ ਸਿਮਰਤ ਰੂਪ ਨੇਤਰਾਂ ਵਾਲੀ ਹੈ ਸੋਹਣੀ ਹੈ ਤੇਰੀ ਦੇਵਤਿਆਂ ਵਰਗੀ ਚਾਲ ਸਰੂਪ ਸੁੰਦਰ ਹੈ ਤੇਰਾ ਸਾਰੇ ਦੇਵਤੇ ਵੀ ਪਏ ਤਰਸਦੇ ਹੈ ਇਸ ਦੇ ਹੀ ਕੋ ਸਿਮਰੇ ਦੇਵ ਕਿਉਂ ਸਰੂਪ ਹੈ ਤੇਰਾ ਦੇਵਤੇ ਵੀ ਤਰਸਦੇ ਕਿ ਮਨੁੱਖਾਂ ਦੇ ਸਾਨੂੰ ਮਿਲੇ ਸੁਜਾਨ ਵੇਦ ਸ਼ਾਸਤਰ ਪੜਿਆ ਹੋਇਆ ਚਤਰੋ ਵਿਚੱਖਣ ਸੁੰਦਰ ਸੁਰਤੀ ਸਿਮਰਤੀ ਰਾਜ ਵੇਦ ਰੂਪੀ ਕਸਮ ਕਰ ਰੂਪ ਤੇਰੇ ਸੁੰਦਰ ਚਕਸ਼ੀ ਨੇਤਰ ਹਨ
ਅਤ ਗਰਵ ਹੈ ਮੋਹਿ ਸਾਖੀ ਤੂੰ
ਇਹ ਸਖੀ ਅਤ ਗਰਵ ਹੈ ਤੂੰ ਅਤਿਆਂਤੀ ਜਿਹੜਾ ਹੰਕਾਰ ਕਰਦੀ ਹੈ ਨਾ ਇਹ ਮੋਹਨ ਤੈਨੂੰ ਫੱਕ ਲਿਆ ਖਾ ਲਿਆ ਮੋਹਨ ਮੋਹਨ ਫਸਾ ਲਈ ਹੈ ਤੂੰ
ਰਹਾਉ ਅਤ ਸੂਚੀ ਤੇਰੀ ਪਾਕ ਸਾਹ
ਅਤਿਆਂਤ ਤੇਰੀ ਰਸੋਈ ਵਾਲੀ ਜਗ੍ਹਾ ਪੋਚਾ ਦੇਣੀ ਹੈ ਅਤੇ ਚੰਗੀ ਤਰ੍ਹਾਂ ਪਵਿੱਤਰਤਾ ਦੇ ਨਾਲ ਭੋਜਨ ਬਣਾਉਣੀ ਹੈ ਸਵੰ ਪਾਕੀ ਬਣ ਕੇ ਆਪ ਖੁਦ ਰਸੋਈ ਬਣਾਉਣੀ ਆਪਣੀ ਹੱਟੀ ਇਸ ਪ੍ਰਕਾਰ ਦੀ ਤੇਰੀ ਪਾਤਸ਼ਾਹ ਰਸੋਈ ਜਿਹੜੀ ਹੈ ਇਹ ਵੀ ਸੱਚੀ ਹੈ ਪਾਤਸ਼ਾਹ ਕੌਣ ਹੈ ਰਸੋਈ ਬੁੱਧੀ ਸੁਭ ਗੁਣਾਂ ਦੀ ਰਸੋਈ ਕਰਨ ਵਾਲੀ ਬੁੱਧੀ ਚੌਂਕਾ ਵਾਲਾ ਥਾਂ ਹੈ ਬੁੱਧੀ ਵਿੱਚ ਹੀ ਸਾਰੇ ਗੁਣ ਪ੍ਰਾਪਤ ਹੁੰਦੇ ਹਨ ਆਤਮ ਵਿਸ਼ੈਲੀ ਬੁੱਧ ਜਦੋਂ ਹੋਵੇ ਉਸ ਵੇਲੇ ਸਰੂਪ ਦੀ ਸਿਖਿਆਤਾ ਹੁੰਦੀ ਹੈ ਇਸ ਕਰਕੇ ਤੇਰੀ ਬੁੱਧੀ ਜਿਹੜੀ ਹੈ ਅਤੇ ਵਿਰਾਗ ਵੇ ਖੜਸੰਤੀ ਮੋਖ ਇੱਛਾ ਰੂਪੀ ਇਹ ਸਾਧਨਾਂ ਨੂੰ ਪੈਦਾ ਕਰਨ ਵਾਲੀ ਰਸੋਈ ਬਣਾਉਣ ਵਾਲੀ ਸਰਵਣ ਰੂਪੀ ਫੁਲਕੇ ਬਣਾਉਣ ਵਾਲੀ ਮਨ ਨੂੰ ਪੂੜੇ ਬਣਾਉਣ ਵਾਲੀ ਨਿਦਾਸ ਨੂੰ ਮਠਿਆਈ ਬਣਾਉਣ ਵਾਲੀ ਇਹ ਸੋਹਣੀ ਤੇਰੀ ਬੁੱਧ ਰੂਪੀ ਪਾਕਸ਼ਾਲ ਰਸੋਈ ਵਾਲੀ ਜਗ੍ਹਾ ਹੈ
ਕਰ ਇਸ ਨਾਲ ਪੂਜਾ ਤਿਲਕ ਲਾਲ
ਦੇਖ ਪੰਡਿਤ ਜੀ ਇਸ਼ਨਾਨ ਵੀ ਤੂੰ ਕਰਨਾ ਹੈ ਤੇ ਪੂਜਾ ਵੀ ਠਾਕਰਾਂ ਦੀ ਕਰਨਾ ਤਿਲਕ ਵੀ ਲਾਲ ਚੰਨਣ ਦਾ ਮੱਥੇ ਦੇ ਉੱਤੇ ਲਾਉਣਾ ਹੈ ਤੇ ਲਾਲ ਪਿਆਰੇ ਜਾਣ ਕੇ ਠਾਕਰਾਂ ਨੂੰ ਵੀ ਤਿਲਕ ਲਾਉਣਾ ਹੈ ਅਤੇ ਲਾਲ ਸਾਹਿਬ ਤੇਰੇ ਅੰਦਰ ਪਦਾਰਥ ਆਉਂਦੀ ਹੈ ਤੇ ਪੂਜਾ ਵੀ ਕਰਨਾ ਤਿਲਕ ਵੀ ਲਾਉਣਾ ਹੈ ਤੇ ਇਸ਼ਨਾਨ ਆਦਿਕ ਵੀ ਕਰਨਾ ਹੈ ਹੈ ਅੰਦਰ ਲਾਲਚੀ
ਗੱਲੀ ਗਰਭ ਹੈ ਮੁੱਖ ਗੋਵ ਹੈ ਗਿਆਨ
ਅਤੇ ਮੂੰਹ ਤਾਂ ਗਿਆਨ ਦੀਆਂ ਗੱਲਾਂ ਗੋਵ ਹੈ ਕਸਨ ਕਰਦਾ ਪਰ ਗੱਲਾਂ ਨਾਲ ਹੰਕਾਰ ਕਰਦਾ ਕਿ ਹਮ ਬ੍ਰਹਮਸਮੀ ਨਿਸੰਗ ਭੋਗ ਲਛਮੀ ਅਹਮ ਬ੍ਰਹਮ ਅਕਰੇ ਨਿਸੰਖਾ ਬਕਰੇ। ਇਹੋ ਜਿਹਾ ਤੂੰ ਗੱਲਾਂ ਤੋਂ ਗਿਆਨ ਕਥਨ ਕਰਕੇ ਤੇ ਹੰਕਾਰ ਕਰਦਾ ਕਿ ਮੈਨੂੰ ਕੀ ਲੱਗ ਚੱਲਿਆ, ਮੈਂ ਅਸੰਗ ਹਾਂ।
ਸਭ ਵਿਦ ਖੋਈ ਲੋਭ ਸੁਆਮ,
ਜਿਹੜਾ ਲੋਭ ਹੈ ਤੇਰੇ ਅੰਦਰ ਕੁੱਤਾ ਬੈਠਾ ਹੈ। ਇਸ ਨੂੰ ਤੇਰੀ ਜਿਹੜੀ ਸਾਰੀ ਵਿਧੀ ਸੀ ਸ੍ਰੇਸ਼ਟਾਈ ਦੀ, ਉਹ ਸਾਰੀ ਗੁਆ ਛੱਡੀ ਹੈ।
ਕਾਪਰ ਪਹਿਰ ਹੈ ਭੂਗ ਹੈ ਭੂਗ, ਫਿਰ
ਜੀਵਨ ਚੰਗੇ ਚੰਗੇ ਕੱਪੜੇ ਪਹਿਰਦਾ ਹੈ, ਅਨੇਕ ਪ੍ਰਕਾਰ ਦੇ ਪਦਾਰਥਾਂ ਦੇ ਭੋਗਾਂ ਨੂੰ ਭੋਗਦਾ ਹੈ, ਠਾਕਰਾਂ ਨੂੰ ਕੱਪੜੇ ਪਹਿਰਾਉਣਾ ਅਤੇ ਉਹਨਾਂ ਨੂੰ ਭੋਗ ਲਗਾ ਕੇ ਭੋਗ ਲਾਉਣਾ ਛੱਡਦਾ ਹੈ।
ਆਚਾਰ ਕਰੇ ਸੋਭਾ ਮਹਿਲੂ,
ਉੱਤੋਂ ਸ੍ਰੇਸ਼ਟਾਚਾਰ ਵੀ ਕਰਦਾ ਹੈ, ਲੋਕਾਂ ਵਿੱਚ ਸੋਭਾ ਵੀ ਪਾਉਣਾ ਕਿ ਬੜਾ ਪੰਡ ਸ੍ਰੇਸ਼ਟਾਚਾਰੀ ਹੈ, ਇਸ਼ਨਾਨ ਪਾਨ ਕਰਕੇ ਪੂਜਾ ਪ੍ਰਤਿਸ਼ਠਾ ਕਰਨਾ ਹੈ।
ਚੂਆ ਚੰਦਨ ਸੁਗੰਧ ਵਿਸਥਾਰ,
ਇਹ ਭਾਈ ਚੂਆ ਅਤਰ ਲਾਉਣਾ ਸਰੀਰ ਦੇ ਉੱਤੇ, ਸੁਗੰਧੀਆਂ ਲਾਉਣਾ ਹੈ। ਚੂਆ ਚੰਦਨ,
ਚੂਆ ਚੰਦਨ ਸੁਗੰਧ ਵਿਸਥਾਰ,
ਚੂਆ ਤੇ ਅਤਰ ਆਦਿਕ ਲਾਉਣਾ, ਚੰਦਨ ਆਦਿਕ ਦੀਆਂ ਸੁਗੰਧੀਆਂ ਵਿਸਥਾਰ ਤੂੰ ਠਾਕਰਾਂ ਦੇ ਲਾਉਣਾ, ਆਪਦੇ ਸਰੀਰ ਤੇ ਮਰਨਾ ਹੈ। ਮਹਿਕ ਆਉਂਦੀ ਹੈ ਤੇਰੇ ਪਾਸੋਂ ਹਵਾ ਜਿੰਦਰੋਂ ਆਵੇ।
ਸੰਗੀ ਖੋਟਾ ਕ੍ਰੋਧ ਚੰਡਾ,
ਇਹ ਭਾਈ ਇਹ ਤਾਂ ਕੰਮ ਚੰਗੇ ਭਾਵੇਂ ਕਰਨਾ ਤੂੰ, ਪਰ ਤੇਰਾ ਸੰਗੀ ਜਿਹੜਾ ਹੈ ਬਹੁਤ ਖੋਟਾ ਕ੍ਰੋਧ ਹੈ, ਇਹਨੂੰ ਤੈਨੂੰ ਚੂੜਾ ਬਣਾ ਛੱਡਿਆ ਹੈ।
ਅਵਰ ਜੋਨ ਤੇਰੀ ਪਨਿਹਾਰੀ,
ਤੁਸੀਂ ਸਾਹਿਬ ਸੰਗਤ ਜੀ, ਉਸ ਪੰਡਿਤ ਨੇ ਰਾਜੇ ਦੇ ਕੋਲੇ ਮਾਣ ਕਰਕੇ ਰੁੱਸ ਗਿਆ। ਰਾਜੇ ਨੂੰ ਵਜ਼ੀਰ ਭੇਜੇ ਆਇਆ ਹੀ ਨਾ, ਬੜੇ ਯਤਨ ਕੀਤੇ, ਰਾਜਪੰਡ ਸੀ ਹੰਕਾਰ ਕਰ ਲਿਆ। ਇਹ ਕੋੜੇ ਭੰਗੀ ਬੈਠਾ ਸੀ, ਰਾਜੇ ਨੂੰ ਕਹਿੰਦਾ ਜੀ ਮੈਂ ਕਹੋ ਤਾਂ ਲਿਆਵਾਂ। ਰਾਜਾ ਕਹਿੰਦਾ ਤੂੰ ਕਿਵੇਂ ਲਿਆਵੇਂਗਾ, ਜਦੋਂ ਵਜ਼ੀਰਾਂ ਦੇ ਕਹੇ ਨੀ ਉਹ ਆਇਆ। ਇਹ ਕਹਿਣ ਲੱਗਾ ਜੀ ਮੇਰੇ ਕੋਲ ਢੰਗ ਹੈਗਾ, ਮੈਂ ਲਿਆਉਣਾ। ਪੰਡਿਤ ਨੂੰ ਜਾ ਕੇ ਕਹਿਣ ਲੱਗਾ ਪੰਡਿਤ ਜੀ ਮੇਰਾ ਭਰਾ ਘਰ ਬੈਠਾ, ਕੱਢੀਏ ਜਾਂਦਾ, ਇਹ ਨਹੀਂ ਫੜ ਕੇ ਤੁਹਾਨੂੰ ਲੈ ਗਈ। ਇਹ ਕਹਿੰਦਾ ਮੇਰਾ ਭਰਾ ਕਿੱਥੇ ਹੈ, ਜੇ ਤੂੰ ਕਥਾ ਕਰ ਲੈਣਾ। ਉਹ ਕਹਿੰਦਾ ਮੈਂ ਤੇਰੀ ਕ੍ਰੋਧ ਚੂੜਾ ਹੈ, ਇਸ ਕਰਕੇ ਹੁਣ ਕ੍ਰੋਧ ਧਾਰੀ ਬੈਠਾ। ਪੰਡਿਤ ਕੀ ਕੰਨ ਢਿੱਲੇ ਕਰਕੇ ਤੁਰ ਕੇ ਆ ਗਿਆ ਸੀ ਰਾਜ ਸਭਾ ਚ, ਇਸ ਕਰਕੇ ਮਹਾਰਾਜ ਕਹਿੰਦੇ ਹਨ
ਸੰਗੀ ਖੋਟਾ ਕ੍ਰੋਧ ਚੰਡਾ,
ਜਿਹੜਾ ਸੰਗੀ ਜਿਹੜਾ ਖੋਟਾ ਹੈ ਕ੍ਰੋਧ ਤੇ ਨਾਲ ਚੂੜਾ ਹੈ, ਤੈਨੂੰ ਚਿੰਬੜਿਆ ਹੋਇਆ ਪਵਿੱਤਰ ਕਰਦਾ ਹੈ।
ਅਵਰ ਜੂਨ ਤੇਰੀ ਅਨਿਹਾਰੀ,
ਇਹ ਹੋਰ ਜਿੰਨੀਆਂ ਜੂਨਾਂ 84 ਲੱਖ ਉਹ ਤੇਰੇ ਪਾਣੀ ਭਰਨ ਵਾਲੀਆਂ ਕੀਤੀਆਂ ਹੋਈਆਂ, ਸ਼ੇਰਾਂ ਨੂੰ ਹਾਥੀਆਂ ਨੂੰ ਬਲ ਵਾਲਿਆਂ ਨੂੰ ਸਾਰਿਆਂ ਨੂੰ ਤੂੰ ਵਸ ਕਰ ਲੈਂਦਾ ਹੈ।
ਇਸ ਧਰਤੀ ਮੈਂ ਤੇਰੀ ਸਿਕਦਾਰੀ,
ਇਹ ਧਰਤੀ ਚ ਤੇਰੀ ਸਿਕਦਾਰੀ ਸਰਦਾਰੀ ਹੈ, ਸਾਰੀ ਧਰਤੀ ਦਾ ਤੂੰ ਸਰਦਾਰ ਹੈ, ਮਾਲਕ ਸਾਰੀ ਪ੍ਰਿਥਵੀ ਦਾ।
ਸੋਇਨਾ ਰੂਪਾ ਤੁਝ ਪਹਿਦਾਮ,
ਸੋਇਨਾ ਪਸ਼ੂਆਂ ਨੂੰ ਪਾ ਦੀਏ ਖੁੱਲਣੀ ਚ ਤਿਆਰ ਰਹਿੰਦਾ, ਰੁਪਏ ਪਏ ਰਹਿੰਦੇ ਹੈ ਤੇਰੇ ਕੋਲ, ਸੋਇਨੇ ਦੀ ਜਾਚ ਹੈ ਤੈਨੂੰ ਵਰਤਣ ਦੀ, ਰੁਪਾ ਚਾਂਦੀ ਵਰਤਣ ਦੀ ਜਾਚ ਹੈ, ਦਮੜੇ ਤੇਰੇ ਕੋਲੇ ਮਾਇਆ ਹੈ, ਜੇ ਸਾਹ ਚੱਲਦੇ ਤੇ ਸਾਰੀਆਂ ਚੀਜ਼ਾਂ ਦਾ ਮਾਲਕ
ਹੈ।
ਸੁਭਾਅ ਤਾਂ ਤੇਰਾ ਸੀ ਚੰਗਾ, ਪਰ ਜਿਹੜਾ ਕਾਮ ਦਾ ਹੋਣਾ ਨਾ ਬਕਾਰ ਦੀ ਨਿਗਾਹ ਹੈ, ਇਹ ਤੇਰਾ ਕਾਮ ਨੂੰ ਸੀਲ ਸੁਭਾਅ ਵਿਗਾੜਤਾ, ਨਰਮ ਸੁਭਾਅ ਵਿਗਾੜ ਕੇ ਬਚਲਨ ਹੋ ਗਿਆ ਹੈ।
ਜਾਗੋ ਦ੍ਰਿਸ਼ਟ ਮਾਇਆ ਹਰ
ਰਾਜ, ਇਹ ਭਾਈ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ, ਮਿਹਰਬਾਨੀ ਕਰਨ ਵਾਲਾ ਜੋ ਹਰੀ ਰਾਜਾ ਹੈ, ਜਿਨ੍ਹਾਂ ਦੇ ਤੇ ਉਸ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ।
ਸਾ ਬੰਦੀ ਤੇ ਲਈ ਛਡਾਏ,
ਮਾਇਆ ਨਾਮ ਸਰੂਪ ਦਾ ਹੈ ਉਹ ਹਰੀ ਰਾਜਾ, ਜੋ ਕਿਰਪਾਲੂ ਸਰੂਪ ਹੈ, ਜਿਨ੍ਹਾਂ ਦੇ ਮਾਇਆ ਕਿਰਪਾ ਦ੍ਰਿਸ਼ਟੀ ਕੀਤੀ ਹੈ।
ਸਾ ਬੰਦੀ ਤੇ ਲਈ ਛਡਾਏ,
ਸ੍ਰਿਸ਼ਟੀ ਬੰਦੀ, ਇਹ 84 ਲੱਖ ਜੂਨ ਦੇ ਬੰਦੀ ਖਾਨੇ ਚੋਂ, ਮਾਇਆ ਦੇ ਬੰਦੀ ਖਾਨੇ ਵਿੱਚੋਂ ਉਹ ਸਾਰੀ ਸ੍ਰਿਸ਼ਟੀ ਛੁਲਾ ਲਈ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਰਾਜਿਆਂ ਨੂੰ ਉਮਰ ਕੈਦੀਆਂ ਨੂੰ ਪੱਲਾ ਪਕੜਾ ਕੇ ਲਿਆਂਦਾ ਸੀ ਸੱਚੇ ਪਾਤਸ਼ਾਹ ਜੀ ਨੇ। ਗੁਰੂ ਨਾਨਕ ਸਾਹਿਬ ਜੀ ਨੇ ਏਵਨਾਬਾਦ ਦੇ ਕੈਦੀਆਂ ਨੂੰ ਸਾਰਿਆਂ ਨੂੰ ਬਾਬਰ ਦੀ ਕੈਦ ਤੋਂ ਛੁਡਾ ਦਿੱਤਾ ਸੀ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਹਾਦਰ ਸ਼ਾਹ ਨੂੰ ਗੱਦੀ ਦੇ ਕੇ ਸਾਰੇ ਜੇਲ੍ਹਾਂ ਖਾਲੀ ਕਰਾਤੀਆਂ ਸੀ, ਬਹਾਦਰ ਸ਼ਾਹ ਦੇ ਪਾਸੋਂ ਔਰੰਗਜ਼ੇਬ ਦੇ ਕੈਦੀ ਕੀਤੀਆਂ ਹੋਈਆਂ, ਐਂ ਉਹਨਾਂ ਨੂੰ ਬੰਦੀ ਮਾਇਆ ਦੇ ਚੋਂ ਜੂਨਾਂ ਦੇ ਬੰਦੀ ਖਾਨ ਚ ਛੁਡਾ ਲੈਂਦਾ ਹੈ।
ਸਾਧ ਸੰਗ ਮਿਲ ਹਰ ਰਸ ਪਾਇਆ,
ਸਾਧ ਸੰਗਤ ਮਿਲ ਕਰਕੇ ਜਿਹਨਾਂ ਹਰੀ ਦੇ ਰਸ ਪ੍ਰੇਮ ਨੂੰ ਸਾਧ ਸੰਗਤ ਜੀ ਪਾਉਣਾ ਕੀਤਾ ਹੈ।
ਨਾਨਕ ਸਫਲ ਉਹ ਕਾਇਆ,
ਸਤਿਗੁਰੂ ਜੀ ਕਹਿੰਦੇ ਉਹ ਕਾਇਆ ਦੇ ਪੰਡਿਤ ਜੀ ਧਾਰੀ ਹੋਈ ਸਫਲੀ ਹੈ, ਬਾਕੀ ਵੀ ਉਹ ਸਾਰੀਆਂ ਨਿਸਫਲ ਹਨ।
ਸਭ ਰੂਪ ਸਭ ਸੁਖ ਬਣੇ ਸੁਹਾਗਨ,
ਉਹਨਾਂ ਦੇ ਸਾਰੇ ਰੂਪ ਦਿਲ ਦੀਆਂ ਸਫਾਈਆਂ, ਸਾਰੇ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦੇ, ਲੋਕ ਪ੍ਰਲੋਕ ਦੀਆਂ ਮੁਕਤੀਆਂ ਦੇ, ਸਲੋਕ ਸਮੀਪਾਰਕ ਮੁਕਤੀਆਂ ਦੇ ਸੁਖ ਸਭ ਬਣੇ ਹੋਏ ਹੈ। ਉਹੀ ਪਰਮੇਸ਼ਰ ਦੇ ਨਾਮ ਦੇ ਸਹਿਤ
ਅਤ ਸੁੰਦਰ ਵਿਚੱਖਣ
ਅਤਿਅੰਤ ਹੀ ਸੁੰਦਰ ਸਤਿਆਨੰਦ ਸਰੂਪ ਦੀ ਪ੍ਰਾਪਤੀ ਵਾਲੀ ਵਿਰਾਗ ਵੇਗ ਰੂਪੀ ਸੁੰਦਰ ਚਕਸ਼ ਨੇਤਰਾਂ ਵਾਲੀ ਸੁਰਤੀ ਸਿਮਰਤੀ ਰੂਪ ਨੇਤਰਾਂ ਵਾਲੀ ਪਰੋਖ ਪਰੋਖ ਗਿਆਨ ਰੂਪੀ ਨੇਤਰਾਂ ਵਾਲੀ ਵਿਚੱਖਣ ਚੱਕਰ ਹੈ ਸਖੀ ਤੂੰ ਜੇ ਤੇਰੇ ਚ ਵਾਹਿਗੁਰੂ ਦੀ ਪ੍ਰਾਪਤੀ ਹੋਵੇ ਔਗਣ ਤੇਰੇ ਮਿਲ ਜਾਣ ਕ੍ਰੋਧ ਦੀ ਸੰਗਤ ਛੱਡ ਦੇਵੇ ਕਾਮ ਦੀ ਸੰਗਤ ਛੱਡ ਦੇਵੇ ਲੋਭ ਦੀ ਸੰਗਤ ਛੱਡ ਦੇਵੇ ਹੰਕਾਰ ਦੀ ਸੰਗਤ ਛੱਡ ਦੇਵੇ ਫੇਰ ਤੂੰ ਅਤਿਅੰਤ ਹੀ ਸੁੰਦਰ ਹੈ ਸੁੰਦਰ ਸੁਰਤੀ ਸਿਮਰਤੀ ਰੂਪ ਨੇਤਰਾਂ ਵਾਲੀ ਤੂੰ ਵਿਚੱਖਣ ਚੱਕਰ ਹੈ ਦੂਜਾ ਰਹਾਉ ਕਹਿ ਕੇ ਉੱਤਰ ਦਿੱਤੇ ਹਨ ਮਹਾਰਾਜ ਜੀ ਨੇ
ਸਭ ਰੂਪ ਸਭ ਸੁਖ ਬਣੇ ਸੁਹਾਗਨ ਅਤ ਸੁੰਦਰ ਵਿਚੱਖਣ ਤੂੰ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਰਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿ ਸ੍ਰੀ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਸੰਸਾਰ ਦਾ ਆਵਾਗਮਨ ਦੱਸਦੇ ਹੋਏ ਅੰਮ੍ਰਿਤ ਨਾਮ ਦੀ ਬਖਸ਼ਿਸ਼ ਦੁਆਰਾ ਉਸ ਵਾਹਿਗੁਰੂ ਵਿੱਚ ਮੇਲੇ ਸ਼ਕਤੀ ਦਾ ਹੈ ਇਹ ਫਰਮਾਉਂਦੇ ਹਨ ਇੱਕ ਤੁਕੇ ਇਹ ਜਿਹੜੀਆਂ ਛੋਟੀਆਂ ਤੁਕਾਂ ਨੂੰ ਇੱਕ ਤੁਕ ਚ ਗਿਣਿਆ ਦੋ ਦੋ ਤੁਕਾਂ ਨੂੰ ਦੋ ਸ਼ਬਦ ਆਉਣਗੇ ਹੁਣ ਤਾਂ ਪੰਜ ਪਦੇ ਹਨ ਤੇ ਸ਼ਬਦ ਦੋ ਆਉਣਗੇ ਇੱਕ ਤੁਕ ਦੇ ਗਿਣਤੀ ਦੇ ਨਿੱਕੀਆਂ ਤੁਕਾਂ ਵਾਲੇ ਇਉਂ ਪੰਜ ਪਦੇ ਦੋ ਸ਼ਬਦ ਹਨ ਅੱਗੇ ਇੱਕ ਤੁਕੇ ਚੌ ਪਦੇ ਚੌ ਪੌੜੀਆਂ ਵਾਲੇ ਆਉਣਗੇ ਇਸ ਪ੍ਰਕਾਰ ਹਜ਼ੂਰ ਇੱਥੇ ਇਹਨਾਂ ਸ਼ਬਦਾਂ ਦਾ ਉਚਾਰਨ ਕਰਦੇ ਹਨ
ਜੀਵਤ ਦੀਸੈ ਤਿਸ ਸਰ ਪਰ ਮਰਨਾ
ਸਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਹੇ ਭਾਈ ਜੋ ਸੰਸਾਰ ਦੇ ਅੰਦਰ ਸੰਸਾਰੀ ਜੀਵਨ ਵਿੱਚ ਜਿਉਂਦੇ ਆਪਾਂ ਨੂੰ ਦਿਸ ਰਹੇ ਹੈ ਉਹਨਾਂ ਸਰ ਪਰ ਜ਼ਰੂਰ ਵਰ ਜ਼ਰੂਰ ਜਦ ਕਦ ਮਰਨਾ ਹੀ ਹੈ ਉਹ ਜਿਉਂਦੇ ਨਹੀਂ ਰਹਿ ਸਕਦੇ ਜਿਹੜੇ ਦੇਹ ਦੇ ਅੰਦਰ ਸਵਾਸਾਂ ਦੇ ਨਾਲ ਜਿਉਣਾ ਸਮਝਦੇ ਹਨ ਸੰਸਾਰੀ ਜੀਵਨ ਵਿੱਚ ਪਦਾਰਥਾਂ ਦੇ ਪ੍ਰੈਣ ਹੋ ਕੇ ਜਿਉਣਾ ਚਾਹੁੰਦੇ ਹੈ ਉਹਨਾਂ ਨੂੰ ਜ਼ਰੂਰ ਵਰ ਜ਼ਰੂਰ ਜਦਕਰ ਮਰ ਹੀ ਜਾਣਾ ਹੈ
ਮੋਆ ਹੋਵੇ ਤਿਸ ਨਿਹਚਲ ਰਹਿਣਾ
ਜਿਹੜਾ ਭਾਈ ਜੀਵਤ ਭਾਵ ਤੋਂ ਮਰਿਆ ਹੋਇਆ ਹੋਵੇਗਾ ਜੀਵ ਪੁਣੇ ਵੱਲੋਂ ਮਰ ਗਿਆ ਹੋਵੇਗਾ ਸਤਿਗੁਰੂ ਦਾ ਉਪਦੇਸ਼ ਕਮਾ ਕੇ ਉਹਨਾਂ ਪੁਰਖਾਂ ਨੇ ਅਕਾਲ ਪੁਰਖ ਦੇ ਸਰੂਪ ਵਿੱਚ ਮਿਲ ਕੇ ਅਚਲ ਰਹਿਣਾ ਹੈ ਕਦੇ ਉਹ ਅਕਾਲ ਨਹੀਂ ਉਹਨਾਂ ਨੂੰ ਪਹੁੰਚ ਸਕੇਗਾ ਅਕਾਲ ਮੂਰਤ ਵਰ ਪਾਇਆ ਅਵਨਾਸੀ ਨਾ ਕਦੇ ਮਰੇ ਨਾ ਜਾਇਆ
ਜੀਵਤ ਮੋਏ ਮੋਏ ਸੇ ਜੀਵੇ
ਜਿਹੜੇ ਸਾਧ ਸੰਗਤ ਜੀ ਦੁਨੀਆਂ ਦੇ ਜਿਉਣ ਚ ਜਿਉਂਦੇ ਹੈ ਪਦਾਰਥਾਂ ਵੱਲ ਉਹ ਵਾਹਿਗੁਰੂ ਵੱਲੋਂ ਮਰੇ ਹੋਏ ਹਨ ਜਿਹੜੇ ਸੰਸਾਰ ਦੇ ਪਦਾਰਥਾਂ ਦੇ ਭੋਗਣ ਵੱਲੋਂ ਮਰੇ ਹੋਏ ਹੈ ਸੇ ਵਾਹਿਗੁਰੂ ਵੱਲ ਜਿਉਂਦੇ ਹਨ ਉਹ ਪੁਰਖ
ਹਰ ਹਰ ਨਾਮ ਅਵਖਦ ਮੁਖ ਪਾਇਆ
ਜਿਨ੍ਹਾਂ ਨੇ ਹਰੀ ਦਾ ਹਰੇ ਭਰੇ ਕਰਨ ਵਾਲਾ ਹਰ ਹਰ ਨਾਮ ਆਪਣੇ ਮੁੱਖ ਅੰਤਾ ਕਰਨ ਦੇ ਅੰਦਰ ਔਖਦ ਦਵਾਈ ਰੂਪ ਜਾਣ ਕੇ ਪਾ ਲਿਆ ਹੈ
ਗੁਰ ਸਾਹਿਬ ਦੀ ਰਸ ਅੰਮ੍ਰਿਤ ਪੀਵੇ
ਉਹ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਰਸ ਪ੍ਰੇਮੀ ਰਸੀਏ ਅੰਮ੍ਰਿਤ ਆਨੰਦ ਨੂੰ ਬ੍ਰਹਮਾਨੰਦ ਨੂੰ ਪੀਂਦੇ ਹਨ
ਰਹਾਉ ਕਾਚੀ ਮਟਕੀ ਬਿਨਸ ਬਿਨਾਸਾ
ਇਹ ਜਿਹੜੀ ਕੱਚੀ ਮਟਕੀ ਦੇਹ ਹੈ ਇਹ ਤਾਂ ਸਾਧ ਸੰਗਤ ਜੀ ਕਈਆਂ ਦੀ ਬਾਲਕ ਅਵਸਥਾ ਚ ਨਾਸ਼ ਹੋ ਜਾਂਦੀ ਹੈ ਕਈਆਂ ਦੀ ਜਵਾਨੀ ਚ ਨਾਸ਼ ਹੋ ਜਾਂਦੀ ਹੈ ਘਰ ਦੀ ਜਵਾਨੀ ਚ ਬਹੁਤਿਆਂ ਦੀ ਨਾਸ਼ ਹੋ ਜਾਂਦੀ ਹੈ ਅੰਤ ਨੂੰ ਬੁਢੇਪੇ ਵੇਲੇ ਇਸ ਨੂੰ ਨਾਸ਼ ਹੀ ਹੋਣਾ ਹੈ ਸੋ ਇਹ ਕੱਚੀ ਜਿਹੜੀ ਮਟਕੀ ਹੈ ਦੇਹ ਪੰਜਾਂ ਤੱਤਾਂ ਦੀ ਮਿੱਟੀ ਦੀ ਬਣੀ ਹੋਈ ਇਹਦੇ ਪਦਾਰਥ ਜਿਹੜੇ ਬਿਨਸ ਜਾਣ ਵਾਲੇ ਚਿੱਤ ਲਾਇਆ ਹੈ ਇਹਨਾਂ ਦੀ ਆਸਾ ਤੋਂ ਬਿਨਾਂ ਹੋਣਾ ਚਾਹੀਦਾ ਹੈ ਇਹ ਸਾਰੇ ਬਿਨਸ ਜਾਣ ਵਾਲੇ ਜਿਹੜੇ ਪਦਾਰਥ ਹੈ ਇਹਨਾਂ ਦੀ ਆਸ ਤੋਂ ਰਹਿਤ ਹੋਵੇ ਕੱਚੀ ਦੇਹ ਜਿਹੜੀ ਮਟਕੀ ਹੈ ਇਹ ਵੀ ਸਦਾ ਕਾਇਮ ਨਹੀਂ ਰਹਿਣੀ ਇਹ ਵੀ ਬਿਰਸ ਜਾਣੀ ਹੈ ਜਿਵੇਂ ਬਾਲਕ ਅਵਸਥਾ ਬਿਰਸ ਗਈ ਜਵਾਨੀ ਬਿਰਸ ਗਈ ਇਵੇਂ ਢਲਦੀ ਜਵਾਨੀ ਬਿਰਸ ਗਈ ਇਵੇਂ ਬੁਢੇਪਾ ਵੀ ਬਿਨਾਸਾ ਨਾਸ਼ ਹੋ ਜਾਏਗਾ
ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ
ਜੋ ਦੇਹ ਦੀ ਆਸ ਰੱਖੇਗਾ ਕੱਚੀ ਮਟਕੀ ਦੀ ਉਹ ਤਾਂ ਪਿੱਛੇ ਵੀ ਬਿਰਸ ਗਏ ਸੀ ਹੁਣ ਵੀ ਬਿਨਾਸ਼ ਹੋ ਰਹੇ ਹੈ ਅਗਲੇ ਭਵਿੱਖ ਕਾਲ ਨੂੰ ਵੀ ਨਾਸ਼ ਹੋਣਗੇ ਜਿਸ ਪੁਰਖ ਦੀ ਤ੍ਰਿਕੁਟੀ ਛੁੱਟ ਜਾਏਗੀ ਤ੍ਰਿਪਤੀ ਹੈ ਤਿੰਨਾ ਗੁਣਾਂ ਦੀ ਗਿਆਤਾ ਗਿਆਨ ਗੇ ਧਿਆਤਾ ਧਿਆਨ ਤੇ ਕਰਤਾ ਕਰਮ ਕਿਰਿਆ ਇਹੜਾ ਪਿੰਗਲਾ ਔਰ ਸੁਖਮਨਾ ਇਹ ਵੀ ਤ੍ਰਿਪਤੀ ਹੈ ਇਸ ਪ੍ਰਕਾਰ ਜਿਹਦੀ ਤਿੰਨਾ ਗੁਣਾਂ ਦੀ ਤ੍ਰਿਕੁਟੀ ਛੁੱਟ ਜਾਂਦੀ ਹੈ
ਤਿਸ ਨਿਜ ਘਰ ਵਾਸਾ
ਤ੍ਰਿਕੁਟੀ ਜਾਗਰ ਸੁਪਨ ਸੁਖੋਬਤ ਬਾਲ ਜਵਾਨ ਬਿਰਧ ਆਦਿਕ ਇਸੇ ਪ੍ਰਕਾਰ ਤੇਜਸ ਪਰਾਗ ਬਿਸ ਇਹ ਤ੍ਰਿਕੁਟੀ ਹੈ ਜੀਵਾਂ ਦੀ ਤਿੰਨਾ ਅਵਸਥਾ ਚ ਜਿਨ੍ਹਾਂ ਦੀ ਇਹ ਛੁੱਟ ਜਾਂਦੀ ਹੈ ਉਹਨਾਂ ਦਾ ਸਰੂਪ ਰੂਪੀ ਘਰ ਚ ਵਾਸਾ ਹੋ ਜਾਂਦਾ ਹੈ
ਉੱਚਾ ਚੜ੍ਹੇ ਸੋ ਪਵੇ ਪਿਆਲਾ
ਜਿਹੜਾ ਸਤਸੰਗ ਜੀ ਉੱਚਾ ਹੰਕਾਰ ਦੇ ਨਾਲ ਚੜ੍ਹ ਜਾਂਦਾ ਹੈ ਉਹਨੂੰ ਨੀਚਾ ਵੇਖਣਾ ਪੈਂਦਾ ਪਤਾਲ ਚ ਪੈਂਦਾ ਹੈ ਜਿਸ ਪ੍ਰਕਾਰ ਨੌਖ ਰਾਜਾ ਸਵਰਗ ਦੇ ਰਾਜ ਦਾ ਮਾਲਕ ਜਦੋਂ ਇੰਦਰ ਨੂੰ ਗੌਤਮ ਦਾ ਸਰਾਪ ਹੋ ਗਿਆ ਇਹ ਮਾਨ ਸਰੋਵਰ ਕਬਲਾਂ ਵਿੱਚ ਜਾ ਕੇ ਲੁਕ ਗਿਆ ਸੀ ਉਸ ਵੇਲੇ ਨੌਖ ਰਾਜੇ ਨੂੰ ਇੰਦਰ ਪਦਵੀ ਤੇ ਬਿਠਾਇਆ ਗਿਆ ਸੀ ਉਹ ਉੱਚਾ ਚੜ੍ਹ ਕਰਕੇ ਹੰਕਾਰ ਦੇ ਸਹਿਤ ਇੰਦਰ ਦੀ ਜਿਹੜੀ ਸੱਚੀ ਪਟਨਾਣੀ ਸੀ ਉਸ ਦਾ ਸਭ ਤੋੜਨ ਵਾਸਤੇ ਸੱਤਾਂ ਲਿਖੀਆਂ ਦੀ ਪਾਲਕੀ ਬਣਾ ਕੇ ਗਿਆ ਉਦਿਆਲਕ ਮੁਨੀ ਨੇ ਕਲਗੀਧਰ ਜੀ ਨੇ ਚਿਲਤਰਾਂ ਚ ਲਿਖਿਆ ਸਰਾਫ ਦੇ ਦਿੱਤਾ ਤੇ ਵਿਸ਼ਨ ਪੁਰਾਣ ਚ ਲਿਖਿਆ ਹੋਇਆ ਜੜ ਪੰਥ ਨੂੰ ਸਰਾਫ ਦਿੱਤਾ ਕਿ ਜਾ ਸਰਪ ਸਰਪ ਕਰਦਾ ਹੇ ਕਾਮੀਆਂ ਤੂੰ ਸੱਪ ਬਾਣਾ ਇਸ ਪ੍ਰਕਾਰ ਸਾਧ ਸੰਗਤ ਜੀ ਉੱਚਾ ਸਵਰਗ ਆਦਿਕਾਂ ਦੇ ਰਾਜ ਵਿੱਚ ਚੜਿਆ ਹੋਇਆ ਅੰਤ ਨੂੰ ਹੰਕਾਰ ਦੇ ਨਾਲ ਪਿਆਲਾ ਪਤਾਲ ਨਰਕ ਚ ਪੈ ਜਾਂਦਾ ਹੈ ਸੱਪ ਆਦਿਕਾਂ ਦੀਆਂ ਜੂਨਾਂ ਨਰਕ ਨੂੰ ਘਟਨੀ ਹਨ
ਧਰਨ ਪੜੈ ਤਿਸ ਲੱਗੈ ਨਾ ਕਾਲਾ
ਜਿਹੜਾ ਭਾਈ ਨਿਮਰਤਾ ਰੂਪੀ ਧਰਤੀ ਤੇ ਪਿਆ ਰਹਿੰਦਾ ਹੰਕਾਰ ਨਹੀਂ ਕਰਦਾ ਉਸ ਨੂੰ ਕਾਲ ਨਹੀਂ ਚਿੰਬੜਦਾ ਗਰੀਬੀ ਵਾਲਾ ਪੁਰਖ ਜਿਹੜਾ ਹੈ ਉਹ ਹਰ ਵਕਤ ਧਰਨ ਭੂਮਾ ਰੂਪ ਬ੍ਰਹਮ ਵਿੱਚ ਪ੍ਰਾਪਤ ਹੋ ਜਾਂਦਾ ਹੈ ਜੋ ਭੂਮਾ ਰੂਪ ਬ੍ਰਹਮ ਸਾਰਿਆਂ ਦੇ ਅੰਦਰ ਧਰਨ ਭੂਮਾ ਰੂਪ ਹੈ ਉਸ ਨੂੰ ਕਾਲ ਨਹੀਂ ਫੇਪ ਹੋ ਸਕਦਾ ਕਦੇ
ਬ੍ਰਹਮ ਤੇ ਫਿਰੇ ਤਿੰਨ ਕਿਸ਼ੂ ਨਾ ਪਾਇਆ
ਜਿਹੜੇ ਸੰਸਾਰ ਚ ਭਰਮਦੇ ਫਿਰਦੇ ਹੈ ਕੋਈ ਭੇਖਾਂ ਚ ਭਰਮਦਾ ਫਿਰਦਾ ਹੈ ਅਤੇ ਕੋਈ ਬੀਆਬਾਨ ਚ ਬਾਣ ਪ੍ਰਸਤੀ ਬਣ ਕੇ ਭਰਮਦਾ ਫਿਰਦਾ ਹੈ ਕੋਈ ਜਲਾਂ ਦੇ ਕਿਨਾਰਿਆਂ ਤੇ ਭਰਮਦੇ ਫਿਰਦੇ ਹੈ ਇਸ ਪ੍ਰਕਾਰ ਕਦੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਭਰਮਦੇ ਫਿਰਦੇ ਹੈ ਉਹਨਾਂ ਨੂੰ ਕੁਛ ਆਤਮ ਆਨੰਦ ਦੇ ਲਾਭ ਨੂੰ ਨਹੀਂ ਪਾਉਣਾ ਕੀਤਾ ਥੋੜੇ ਮਾਤਰ ਵੀ
ਸੇ ਆਸਰ ਸ਼ਬਦ ਕਮਾਇਆ
ਉਹਨਾਂ ਦੇ ਚਿੱਤ ਸਥਿਤ ਹੋਏ ਹੈ ਚੱਲ ਹੋਏ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਣਾ ਕੀਤਾ
ਜੀਉ ਪਿੰਡ ਸਭ ਹਰ ਕਾ ਮਾਲ
ਇਹ ਸਾਰਿਆਂ ਜੀਆਂ ਨੂੰ ਜਿਹੜਾ ਪਿੰਡ ਸਰੀਰ ਦਿੱਤੇ ਹੋਏ ਹੈ ਤੇ ਹਾਥੀ ਘੋੜੇ ਆਦਿ ਕਮਾਲ ਹੈ ਇਹ ਸਭ ਹਰੀ ਦਾ ਹੀ ਦਿੱਤਾ ਹੋਇਆ ਹੈ ਉਸ ਵਾਹਿਗੁਰੂ ਨੂੰ ਅਰਪਣਾ ਕਰੇਗੇ ਜੀ ਸੂਖਮ ਸਰੀਰ ਪਿੰਡ ਸਥੂਲ ਸਰੀਰ ਹੋਰ ਜਿੰਨੇ ਪਦਾਰਥ ਹੈ ਇਹ ਸਾਰੇ ਹਰੀ ਦਾ ਹੀ ਪਦਾਰਥ ਦਿੱਤਾ ਮਾਲ ਦਿੱਤਾ ਹੋਇਆ ਹੈ
ਨਾਨਕ ਗੁਰਮਿਲ ਭਏ ਨਿਹਾਲ
ਇਸ ਪ੍ਰਕਾਰ ਜਿਨ੍ਹਾਂ ਨੇ ਮਹਾਰਾਜ ਨੂੰ ਅਰਪ ਦਿੱਤਾ ਸਭ ਕੁਝ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਗੁਰੂ ਸਾਹਿਬ ਦੇ ਨਾਲ ਮਿਲ ਕਰਕੇ ਨਿਹਾਲ ਪ੍ਰਸੰਨ ਹੋ ਗਏ ਬੰਧਨਾਂ ਤੋਂ ਰਹਿਤ ਹੋ ਗਏ ਹਨ
ਆਸਾ ਮਹੱਲਾ ਪੰਜਵਾ ਪੁੱਤਰੀ ਤੇਰੀ ਵਿਦ ਕਰ ਥਾਠੀ
ਹੋਰ ਵਿਰਾਗਮਈ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਹੇ ਜੀਵ ਇਹ ਜਿਹੜੀ ਤੇਰੀ ਪੂਤਲੀ ਹੈ ਦੇ ਇਹ ਵਿਦ ਕਰਕੇ ਸੰਚਿਤ ਕਰਮਾਂ ਕਰਕੇ ਅਤੇ ਉਹ ਕਿਰੇਮਾਨ ਕਰਮਾਂ ਕਰਕੇ ਕਿਰੇਮਾਨ ਅੱਗੇ ਸੰਚਿਤ ਕਰਮ ਹੋਏ ਸੰਚਿਤ ਕਰਮਾਂ ਕਰਕੇ ਪਰਾਲਬਧ ਬਣੀ ਇਸ ਪ੍ਰਕਾਰ ਪਰਾਲਬਧ ਬਣ ਕੇ ਇਹ ਤੈਨੂੰ 25 ਪ੍ਰਕਿਰਤੀਆਂ ਵਾਲੀ ਦੇਹ ਪੂਤਲੀ ਮਿਲੀ ਇਸ ਪ੍ਰਕਾਰ ਵਿਧਾਤਾ ਬ੍ਰਹਮਾ ਨੇ ਇਹ ਥਾਟੀ ਬਣਾਉਣਾ ਕੀਤੀ ਹੈ ਮਾਤਾ ਦੇ ਗਰਭ ਦੇ ਵਿੱਚ ਗੰਢਿੰਦਿਆਂ 6 ਮਾਹ ਕੁੜੰਦਿਆਂ 1 ਖਿਨੋ 6 ਮਹੀਨੇ ਸਾਧ ਸਰੀਰ ਬਣਦੇ ਨੂੰ ਲੱਗੇ ਹਨ 6ਵੇਂ ਮਹੀਨੇ ਚ ਸਾਰੇ ਅੰਗ ਪ੍ਰਤੰਗ ਇਹ ਬੱਚੇ ਦੇ ਬਣ ਜਾਂਦੇ ਹਨ ਗਰਭ ਦੇ ਅੰਦਰ ਤੇ ਇਹਨੂੰ 100 ਜਨਮ ਦਾ ਫਿਰ ਗਿਆਨ ਹੋ ਜਾਂਦਾ ਹੈ ਪਤਾ ਲੱਗਦਾ ਕਿ ਮੈਨੂੰ ਮਾਤਾ ਦੇ ਗਰਭ ਦੀ ਅੱਗ ਸਾੜਦੀ ਹੈ ਉਸ ਵਕਤ ਫਿਰ ਮਹਾਰਾਜ ਦਾ ਸਵਾਸ ਸਵਾਸ ਸਿਮਰਨ ਕਰਦਾ ਮਹਾਰਾਜ ਸਾਹਿਬ ਨੂੰ ਕਹਿੰਦਾ ਮਹਾਰਾਜ ਮੈਨੂੰ ਇੱਥੋਂ ਬਿਪਤਾ ਚੋਂ ਕੱਢ ਲੈ ਅਤੇ ਮੈਂ ਤੇਰਾ ਸਵਾਸ ਸਵਾਸ ਭਜਨ ਕਰਿਆ ਕਰੂੰ ਤੇ ਧਰਮ ਦੀ ਕਿਰਤ ਕਰਕੇ 10ਵਾਂ ਹਿੱਸਾ ਤੇਰੇ ਨਾਂ ਦਾ ਲਿਆ ਕਰੂੰ ਇਉਂ ਇਕਰਾਰ ਕਰਦਾ ਉਸ ਵੇਲੇ ਇਸ ਪ੍ਰਕਾਰ ਇਹ ਜੀਵ ਤੇਰੀ ਇਹ ਦੇਹ ਰੂਪੀ ਜਿਹੜੀ ਪੂਤਲੀ ਹੈ ਇਉਂ 6 ਮਹੀਨਿਆਂ ਚ ਸਾਰੇ ਅੰਗ ਪਤੰਗੇ ਦੇ ਬਣੇ ਅੱਖਾਂ ਦੀਆਂ ਪਲਕਾਂ ਰੋਮ ਆਦਿਕ ਸਾਰੇ ਸਰੀਰ ਦੇ ਜਿੰਨੇ ਅੰਗ ਹੈ ਇਸ ਪ੍ਰਕਾਰ ਵਿਧੀ ਪੂਰਵਕ ਬਣਾਉਣਾ ਕੀਤੀ ਹੈ ਠਾਠ ਬਣਾਉਣਾ ਕੀਤੀ ਹੈ ਤੈਨੂੰ ਇਹ ਚਾਹੀਦਾ ਸੀ ਇਹ ਪੂੰ ਆਦਿ ਜਿਹੜੇ ਨਰਕ ਤਰੀ ਤਰ ਜਾਂਦਾ ਮਹਾਰਾਜ ਦਾ ਭਜਨ ਕਰਕੇ, ਇਹ ਤੈਨੂੰ ਤਰਨ ਵਾਸਤੇ ਮਨੁੱਖਾ ਦੇ ਦਿੱਤਾ ਹੈ, ਪਰ ਤੂੰ ਇਹ ਹਾਲਤ ਤੇਰੀ ਪੂੰ ਆਦਿ ਜਿਹੜੇ ਨਰਕ ਆਦਿਕ ਹੈ ਉਹਨਾਂ ਦੇ ਚ ਥੱਲੇ ਨੂੰ ਕਾਮ ਕ੍ਰੋਧ ਆਦਿਕਾਂ ਪੂੰ ਪਾਕ ਦੇ ਵਿੱਚ ਥੱਲੇ ਨੂੰ ਨਿਗਲਦਾ ਜਾਂਦਾ ਹੈ, ਤੈਨੂੰ ਚਾਹੀਦਾ ਸੀ ਕਿ ਇਸ ਨਰਕ ਤੋਂ ਤਰ ਜਾਣਾ, ਇਹ ਬੇੜੀ ਦੀ ਨਿਆਈ ਤੈਨੂੰ ਮਨੁੱਖਾਂ ਦੇ ਮਿਲਿਆ ਸੀ ਨਰਕਾਂ ਤੋਂ ਤਰਨ ਵਾਸਤੇ, ਹੋਰ 84 ਲੱਖ ਜਿਹੜੀ ਜੂਨ ਸੀ ਉਹ ਤਾਂ ਤੈਨੂੰ ਦੰਡ ਭੋਗਣ ਵਾਸਤੇ ਮਿਲੀ ਸੀ। ਇਸ ਪ੍ਰਕਾਰ ਜਿਹੜੀ ਤੇਰੀ ਪੂਤਲੀ ਹੈ, ਪੂਤਰੀ ਪੁੱਤਰੀ ਤੇਰੀ ਵਿਧ ਕਰ ਥਾਟੀ, ਇਹ ਭਾਈ ਵਿਧੀ ਪੂਰਵਕ ਪਰਮੇਸ਼ਵਰ ਨੇ ਤੈਨੂੰ ਆਪਦੀ ਪ੍ਰਾਪਤੀ ਦੀ ਵਿਧੀ ਜੁਗਤੀ ਦੇਣ ਵਾਸਤੇ ਇਹ ਬਣਾਉਣਾ ਕੀਤੀ ਹੈ। ਇਹ ਤਰੀਕ ਬੇੜੀ ਦੀ ਨਿਆਈ ਸੀ ਪੂੰ ਨਰਕ ਤੋਂ ਤਰਨ ਵਾਸਤੇ, ਪਰ ਤੂੰ ਇਹ ਪੂੰ ਆਦਿਕ ਨਰਕਾਂ ਦੀ ਨਿਆਈ ਜਿਹੜੇ ਵਕਾਰ ਹੈ ਉਹਨਾਂ ਦੇ ਤਰੀ ਥੱਲੇ ਹੀ ਦੱਬਿਆ ਰਹਿੰਦਾ ਹੈ, ਤੈਨੂੰ ਚਾਹੀਦਾ ਸੀ ਤਰਨਾ।
ਜਾਨ ਸਤ ਕਰ ਹੋਏਗੀ ਮਾਟੀ,
ਪੁੱਤਰੀ ਤੇਰੀ ਵਿਧ ਕਰ ਥਾਟੀ, ਇਸੇ ਪ੍ਰਕਾਰ ਹੈ ਪੁੱਤਰੀ ਪੂ ਨਾਮ ਪਵਨ ਦਾ, ਪਵਨ ਤੇ ਤਾ ਨਾ ਤਰਨ ਵਾਲਾ ਪਾਣੀ, ਤੇ ਰਾਹ ਨਾਮ ਹੈ ਹਵਾ ਰਵੀ ਹੋਈ ਜਿਹੜੀ ਹੈ, ਪੌਣ ਪਾਣੀ ਤਿੰਨ ਤੱਟ ਤੇ ਅੱਗ ਤੇ ਰੀ ਪ੍ਰਿਥਵੀ, ਈ ਪ੍ਰਿਥਵੀ ਆਦਿਕ ਇਹਨਾਂ ਪੰਜਾਂ ਤੱਤਾਂ ਕਰਕੇ ਤੇਰੀ ਦੇਹ ਜਿਹੜੀ ਹੈ ਇਹ ਵਿਧੀ ਪੂਰਵਕ ਮਹਾਰਾਜ ਸਾਹਿਬ ਠਾਟੀ ਬਣਾਉਣਾ ਕੀਤੀ ਹੈ।
ਜਾਨ ਸਤ ਕਰ ਹੋਏਗੀ ਮਾਟੀ,
ਸਤ ਨਿਸ਼ਚੇ ਕਰਕੇ ਜਾਣ ਲੈ ਇਹ ਮਿੱਟੀ ਚੋਂ ਬਣੀ ਹੋਈ ਹੈ, ਅੰਤ ਨੂੰ ਇਹ ਮਿੱਟੀ ਹੋ ਜਾਏਗੀ।
ਮੂਲ ਸੰਭਾਲ ਹੋ ਅਚੇਤ ਗਵਾਰਾ,
ਇਹ ਮੂਲ ਤੇਰਾ ਕੀ ਹੈ, ਰਗਤ ਬਿੰਦ ਕਾਏ ਤੈਨੂੰ ਅਗਨੀ ਪਾਸ ਪ੍ਰਾਣ, ਮੂਲ ਰੂਪ ਜੋ ਪਰਮੇਸ਼ੁਰ ਹੈ ਸਾਰਿਆਂ ਦਾ ਮੁੱਢ ਰੂਪ, ਉਸ ਪਰਮੇਸ਼ੁਰ ਨੂੰ ਸੰਭਾਲੋ ਯਾਦ ਕਰੋ, ਹੇ ਅਚੇਤ ਭੁੱਲੇ ਹੋਏ ਗਵਾਰ ਸਮਝ, ਉਸ ਵਾਹਿਗੁਰੂ ਨੂੰ ਮੁੱਢ ਰੂਪ ਜੋ ਹੈ ਕਾਰਨ ਰੂਪ ਪਰਮੇਸ਼ੁਰ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਸ ਨੂੰ ਯਾਦ ਕਰ ਸਿਮਰਨ ਕਰ, ਕਿਉਂ ਭੁੱਲਿਆ ਹੋਇਆ ਹੈ ਵੀ ਸਮਝੇ ਚੇਤਨ ਤੋਂ।
ਇਤਨੇ ਕਹੋ ਤੁਮ ਕਿਆ ਗਰਬੇ,
ਇਤਨੇ ਮਾਤਰ ਥੋੜਾ ਚਿਰ ਸਾਹ ਆਇਆ ਨਾ ਆਇਆ, ਹਰ ਜਪਦਿਆਂ ਖੇ ਢਿੱਲਾਂ ਕੀਤੀ ਮੇਰੀ ਜਿੰਦੜੀਏ, ਮਤ ਕੇ ਜਾਪਾ ਸਾਹ ਆਵੇ ਕੇ ਨਾ ਆਵੇ ਰਾਮ, ਇੰਨਾ ਹੀ ਜਿਹੜੀ ਸਾਹ ਮਾਤਰ ਆਉਣ ਜਾਣ ਮਾਤਰ ਜ਼ਿੰਦਗੀ ਹੈ, ਇਸ ਦੇਹ ਦੇ ਮਤ ਵਿੱਚ ਤੁਸੀਂ ਕਿਸ ਵਾਸਤੇ ਹੰਕਾਰ ਕਰੀ ਜਾਂਦੇ ਹੋ, ਇਹ ਦੇਹ ਦਾ ਹੰਕਾਰ ਨਾ ਕਰੋ, ਇਹ ਜਿਹੜੇ ਇਤਨੇ ਪਦਾਰਥ ਤੁਹਾਨੂੰ ਮਿਲੇ ਹੋਏ ਨਾਸਵੰਤ ਸਰੀਰ ਆਦਿਕ ਸੰਬੰਧੀ ਆਦਿਕ, ਇਹਨਾਂ ਦੇ ਚ ਕਿਉਂ ਹੰਕਾਰ ਕਰਦੇ ਹੋ, ਥੋੜਾ ਕਾਲ ਹੀ ਰਹਿਣਾ ਸੰਸਾਰ ਵਿੱਚ।
ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਨ,
ਹਜ਼ੂਰ ਕਹਿੰਦੇ ਨੇ ਭਾਈ ਤਿੰਨ ਸੇਰ ਕੱਚੇ ਦਾ ਦਿਹਾੜੀ ਦਾ ਤੂੰ ਪ੍ਰਾਹੁਣਾ ਹੈ,
ਅਵਰ ਵਸ ਤੁਝ ਪਾਹੇ ਅਮਾਨ,
ਤੀਨ ਸੇਰ ਕਾ ਦਿਹਾੜੀ ਮਹਿਮਾਨ, ਤਿੰਨ ਸੇਰ ਹਨਗੇ, ਤਿੰਨ ਸੇਰ ਦੀ ਨਹੀਂ ਜਾਗਰਤ ਸੁਪਨ ਤੇ ਸੁਖੋਬਤ, ਇਹਦੇ ਵਿੱਚ ਤੂੰ ਮਹਿਮਾਨ ਪ੍ਰਾਹੁਣ ਚਾਰੀ ਚ ਜਾਗਰ ਸੁਪਨ ਸੁਖੋਬ ਚ ਹਰ ਵਕਤ ਲੱਗਾ ਰਹਿੰਦਾ ਹੈ,
ਅਵਰ ਵਸ ਤੁਝ ਪਾਹੇ ਅਮਾਨ,
ਅਵਰ ਵਸਤੂ ਜਿਹੜੀ ਤੁਰਿਆ ਪਦਵੀ ਸੀ ਉਹ ਤੈਨੂੰ ਪ੍ਰਾਪਤ ਨਹੀਂ ਹੋਈ, ਉਹ ਅਮਨ ਮਾਨ ਉਸੇ ਪ੍ਰਕਾਰ ਅਮਾਨਤੀ ਤੇਰੇ ਕੋਲੇ ਪਈ ਰਹੀ, ਬ੍ਰਹਮ ਗਿਆਨੀਆਂ ਨੂੰ ਉਸ ਨੂੰ ਪ੍ਰਾਪਤ ਕੀਤਾ, ਤੂੰ ਨੀ ਉਸ ਨੂੰ ਪ੍ਰਾਪਤ ਕਰ ਸਕਿਆ, ਤੈਨੂੰ ਪਤਾ ਹੀ ਨੀ ਤੁਰਿਆ ਅਵਸਥਾ ਕਿਹੜੀ ਹੈ, ਤੇਹਾਂ ਦਾ ਜਿਹੜਾ ਜਾਗਰਤ ਸੁਪਨ ਸੁਖੋਬਤ ਦਾ ਸਾਖੀ ਹੈ ਉਹ ਵਸਤੂ ਤੇਰੇ ਕੋਲ ਅਮਨ ਅਮਾਨ ਹੀ ਪਈ ਰਹੀ, ਤੂੰ ਉਸ ਨੂੰ ਵਰਤ ਨਾ ਸਕਿਆ, ਹੋਰ ਬਾਕੀ ਦੀਆਂ ਚੀਜ਼ਾਂ ਤਿੰਨ ਸੇਰ ਦੇ ਖੁਰਾਕ ਤੋਂ ਬਗੈਰ ਤੇਰੇ ਪਾਸ ਅਮਾਨਤ ਰੂਪ ਹੀ ਹਨ, ਉਹ ਤੂੰ ਜਦੋਂ ਸਵਾਸ ਨਿਕਲ ਜਾਣ ਉਹ ਹੋਰ ਕਿਸੇ ਦੀਆਂ ਜਿਨ ਸਾਂਭਲੀਆਂ ਉਹਨਾਂ ਦੀਆਂ ਹੀ ਹਨ।
ਬੇਸਟਾ ਆਸ ਰਕਤ ਪਰੇਟੇ ਚਾਮ,
ਤੇਰੀ ਦੇਹ ਦੇ ਅੰਦਰ ਮੈਲਾ ਹੈ ਅਤੇ ਅਸਤ ਹੱਡਾਂ ਨੇ ਰਕਤ ਖੂਨ ਤੇ ਚਮ ਦੇ ਨਾਲ ਬਲੇਟੀ ਹੋਈ ਏ ਦੇਹ ਹੈ, ਉੱਤੇ ਚਮੜੀ ਲਾਈ ਹੋਈ ਏ ਤੇਰੇ, ਜੇ ਚਮੜੀ ਨਾ ਲਾਉਂਦੇ ਮੱਖੀਆਂ ਹੀ ਜਾਨਵਰ ਹੀ ਤੈਨੂੰ ਖਾ ਜਾਂਦੇ,
ਇਸ ਉੱਪਰ ਲੈ ਰੱਖਿਓ ਗੁਮਾਨ,
ਇਸ ਦੇਹ ਦੇ ਉੱਤੇ ਮੈਲੇ ਦੇ ਉੱਤੇ ਵਿਸ਼ਟਾ ਦੇ ਉੱਤੇ ਹੱਡੀਆਂ ਤੇ ਖੂਨ ਦੇ ਉੱਤੇ ਚਮ ਦੇ ਬਲੇਟਿਆਂ ਤੇ ਕੀ ਇਹਦੇ ਚ ਹੰਕਾਰ ਰੱਖਦਾ ਕਿ ਮੈਂ ਇਹ ਹਾਂ, ਐਡਾ ਕਿੱਡਾ ਸਮਝ ਆਦਮੀ ਏ ਤੂੰ, ਇਹਦੇ ਉੱਤੇ ਹੰਕਾਰ ਰੱਖੀ ਬੈਠਾ, ਦੇਹ ਨੂੰ ਮੰਨੀ ਬੈਠਾ ਆਪਣੇ ਆਪ,
ਇੱਕ ਵਸਤ ਬੂਝੈ ਤਾਂ ਹੋਵੈ ਪਾਰ,
ਇੱਕ ਵਸਤੂ ਹੈ ਆਤਮ ਪਰਮੇਸ਼ਰ ਜੋਤੀ ਸਰੂਪ ਵਾਹਿਗੁਰੂ, ਜੇ ਉਸ ਨੂੰ ਗੁਰੂ ਦੇ ਪਾਸੋਂ ਬੁੱਝ ਲਵੇ ਪੁੱਛ ਲਵੇ ਤਾਂ ਤੂੰ ਹੋ ਸਕਦਾ ਪਾਕ ਪਵਿੱਤਰ।
ਬਿਨ ਬੂਝੇ ਤੂੰ ਸਦਾ ਨਾ ਪਾਕ।
ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਬੂਝੇ ਸਮਝੇ ਤੋਂ ਬਗੈਰ, ਗੁਰਾਂ ਤੋਂ ਪੁੱਛੇ ਤੋਂ ਬਗੈਰ, ਤੂੰ ਸਦਾ ਇਹ ਦੇਹ ਦੇ ਵਿੱਚ ਵਿਸ਼ਿਆਂ ਚ ਨਪਾਕ ਅਪਵਿੱਤਰ ਹੋਇਆ ਰਹਿੰਦਾ ਹੈ।
ਕਹੋ ਨਾਨਕ ਗੁਰ ਕੋ ਕੁਰਬਾਨ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਸਾਹਿਬ ਤੋਂ ਕੁਰਬਾਨ ਬਲਿਹਾਰ ਜਾਈਏ।
ਜਿਸ ਤੇ ਪਾਈਐ ਹਰ ਪੁਰਖ ਸੁਜਾਨ।
ਜਿਨ੍ਹਾਂ ਸਤਿਗੁਰਾਂ ਤੋਂ ਹਰੀ ਜੋ ਪੂਰਨ ਹੈ, ਸੁਜਾਨ ਅੰਤਰਜਾਮੀ, ਘੜ ਘੜ ਕੇ ਅੰਤਰ ਕੀ ਜਾਣਤ, ਉਹ ਸਰੂਪ ਪਾ ਲਈਦਾ ਹੈ।
ਆਸਾ ਮਹੱਲਾ ਪੰਜਵਾ। ਇੱਕ ਤੁਕੇ ਚੌਪਦੇ, ਇੱਕ ਘੜੀ ਦਿਨ ਸਮੁੱਖ ਬਹੁਤ ਦਿਹਾਰੇ।
ਸਤਿਗੁਰੂ ਜੀ ਨੇ ਜਦੋਂ ਲਾਹੌਰ ਚ 3 ਸਾਲ ਗੁਰੂ ਰਾਮਦਾਸ ਜੀ ਦੇ ਭੇਜੇ ਹੋਏ ਰਹੇ ਹਨ, ਆਪ ਜੀ ਨੂੰ ਕੋਈ ਸੁਨੇਹਾ ਤੇ ਚਿੱਠੀ ਨਹੀਂ ਪਾਈ। ਉਸ ਵਕਤ ਵਿਰਾਗ ਵਿਚ ਮਹਾਰਾਜ ਸਾਹਿਬ ਜੀ ਨੇ ਜਿਹੜੀ ਅਵਸਥਾ ਸੀ ਉਸ ਨੂੰ ਸਿੱਖਾਂ ਨੂੰ ਪੁੱਛਿਆ, ਮਹਾਰਾਜ ਲਾਹੌਰ ਚ ਆਪ ਦੀ ਕਿੰਨੇ ਵਿਰਾਗ ਵਾਲੀ ਅਵਸਥਾ ਸੀ? ਤਾਂ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੇ ਪੁੱਛਣ ਤੋਂ ਹਜ਼ੂਰ ਨੇ ਉਹ ਅਵਸਥਾ ਦਾ ਕਥਨ ਕੀਤਾ ਹੈ।
ਇੱਕ ਘੜੀ ਦਿਨ ਸਮੁੱਖ ਬਹੁਤ ਦਿਹਾਰੇ।
ਸਾਨੂੰ ਸੁਣੋ, ਸਾਨੂੰ ਗੁਰੂ ਸਾਹਿਬ ਦਾ ਵਿਯੋਗ ਸਾਥੋਂ ਸਹਾਰਿਆ ਨਹੀਂ ਸੀ ਜਾਂਦਾ, ਇੱਕ ਘੜੀ ਮਾਤਰ ਸੀ ਨਾ ਜਿਹੜੀ ਦਿਨ ਦੀ, ਸਾਨੂੰ ਇਹ ਬਹੁਤ ਦਿਹਾੜਿਆਂ ਦੀ ਨਿਆਈ ਗੁਜ਼ਰਦੇ ਸੀ, ਬਾਹਲੇ ਦਿਨਾਂ ਦੀ ਨਿਆਈ ਗੁਜ਼ਰੀ ਸੀ ਇੱਕ ਘੜੀ ਜਿਹੜੀ ਸੀ।
ਮਨ ਨਾ ਰਹੇ ਕੈਸੇ ਮਿਲੋ ਪਿਆਰੇ।
ਸਾਡਾ ਮਨ ਮਹਾਰਾਜ ਸਾਹਿਬ ਤੋਂ ਬਿਨਾਂ ਰਹਿ ਨਹੀਂ ਸਕਦਾ। ਸਾਡਾ ਚਿੱਤ ਕਰਦਾ ਸੀ ਕਦੋਂ ਪਿਆਰੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨਾਲ ਮਿਲੀਏ।
ਇੱਕ ਪਲ ਦਿਨ ਸਮੁੱਖ ਕਭੋ ਨਾ ਬਿਹਾਵੇ।
ਸਾਨੂੰ ਦਿਨ ਦੇ ਵਿੱਚੋਂ ਇੱਕ ਜਿਹੜਾ ਪਲ ਜਿੰਨਾ ਸੀ 60ਵਾਂ ਹਿੱਸਾ ਘੜੀ ਦਾ, ਇਹ ਕਦੇ ਬੀਤਣ ਚ ਨਹੀਂ ਆਉਂਦਾ, ਵਿਯੋਗੀ ਪੁਰਖ ਨੂੰ ਬਾਲਾ ਸਮਾਂ ਪ੍ਰਤੀਤ ਹੋਣ ਲੱਗ ਜਾਂਦਾ ਹੈ।
ਦਰਸ਼ਨ ਕੀ ਮਨ ਆਸ ਕਨੇਰੀ।
ਸਾਡੇ ਮਨ ਸੱਚੇ ਪਾਤਸ਼ਾਹ ਦੇ ਦਰਸ਼ਨ ਦੀ ਬਹੁਤ ਸਾਰੀ ਆਸਾ ਘਣੀ ਲੱਗੀ ਹੋਈ ਸੀ।
ਕੋਈ ਐਸਾ ਸੰਤ ਪਿਰੇ ਮਿਲਾਵੇ।
ਇਹੋ ਜਿਹਾ ਸੰਤ ਹੋਵੇ ਜਿਹੜਾ ਸਾਨੂੰ ਪਿਰੇ ਪਤੀ ਰੂਪ ਪਰਮੇਸ਼ਰ ਗੁਰਾਂ ਦੇ ਨਾਲ ਮੇਲ ਦੇ। ਭਾਈ ਬੁੱਢਾ ਸਾਹਿਬ ਨੇ ਕਿਰਪਾ ਕੀਤੀ।
ਰਹਾਉ ਚਾਰ ਪਹਿਰ ਚਹੋ ਜੁਗ ਹੈ ਸਮਾਨੇ।
ਜਿਹੜੇ ਚਾਰ ਪਹਿਰ ਗੁਜ਼ਰਦੇ ਸੀ ਸਾਨੂੰ, ਦੇਖ ਲੋ 43 ਲੱਖ ਤੇ 20,000 ਸਮਾਂ ਚਹਾਂ ਜੁਗਾਂ ਦੀ ਚੌਂਕੜੀ ਹੈ। ਇਹਨਾਂ ਚੌਂ ਜੁਗਾਂ ਦੀ ਨਿਆਈ ਸਾਨੂੰ ਸਮਾਂ ਗੁਜ਼ਰ ਰਿਹਾ ਸੀ, ਜਿਹੜੇ ਚਾਰ ਪਹਿਰ ਗੁਜ਼ਰਦੇ ਸਨ ਰਾਤ ਦਿਨ ਦੇ।
ਰਹਿਣ ਪਈ ਤਬ ਅੰਤ ਨਾ ਜਾਣੇ।
ਜਦੋਂ ਰਾਤ ਹੁੰਦੀ ਆ ਉਦੋਂ ਵਿਯੋਗੀ ਪੁਰਖ ਦਾ ਚਿੱਤ ਨਹੀਂ ਪਰਚਦਾ। ਕਹਿੰਦੇ ਰਾਤ ਏਡੀ ਵੱਡੀ ਜੁਗਾਂ ਦੀ ਪ੍ਰਤੀਤ ਹੁੰਦੀ ਸੀ, ਰਾਤ ਦੇ ਮੁੱਕਣ ਦਾ ਅੰਤ ਨਹੀਂ ਜਾਣਿਆ ਜਾਂਦਾ, ਇਹਨਾਂ ਵਿਯੋਗ ਨੂੰ ਦੁਖੀ ਕੀਤਾ ਸੀ।
ਪੰਜ ਦੂਤ ਮਿਲ ਪਿਰੋ ਵਿਛੋੜੀ।
ਸਖੀਓ ਪੰਜ ਦੂਤ ਜਿਹੜੇ ਹਨ, ਗੇ ਕਾਮ ਕਰੋ ਲੋ ਮੋਹੰਕਾਰ, ਇਸ ਨੂੰ ਪਤੀ ਅਕਾਲ ਪੁਰਖ ਨਾਲੋਂ ਜੀਵਾਂ ਦੀ ਬਿਰਤੀ ਵਿਛੋੜ ਛੱਡੀ ਹੈ।
ਬ੍ਰਹਮ ਭ੍ਰਮ ਰੂਪ ਹੈ ਹਾਥ ਪਛੋੜੀ।
ਇਸ ਕਰਕੇ ਜੀਆਂ ਦੀ ਸੁਰਤ ਜਿਹੜੀ ਭਰਮ ਦੀ ਭਰਮਾਈ ਹੋਈ ਰੋਂਦੀ ਰਹਿੰਦੀ ਹੈ, ਹੱਥਾਂ ਨੂੰ ਪਛੋੜਦੇ ਰਹਿੰਦੇ, ਹੱਥਾਂ ਨੂੰ ਪਟਕਾਉਂਦੇ ਰਹਿੰਦੇ ਹਨ।
ਜਨ ਨਾਨਕ ਕਹੋ ਹਰ ਦਰਸ ਦਿਖਾਇਆ।
ਸਾਡੇ ਤੋਂ ਤਾਈ ਤਾਂ ਹਰੀ ਅਕਾਲ ਪੁਰਖ ਨੇ ਆਪਦਾ ਦਰਸ਼ਨ ਕਿਰਪਾ ਕਰਕੇ ਵਿਖਾਤਾ ਹੈ।
ਆਤਮ ਚੀਨ ਪਰਮ ਸੁਖ ਪਾਇਆ।
ਇਸ ਤਰ੍ਹਾਂ ਬ੍ਰਹਮ ਆਤਮਾ ਨੂੰ ਚੀਨ ਜਾਣ ਕਰਕੇ ਪਰਮ ਵੱਡਾ ਸੁਖ ਜੋ ਬ੍ਰਹਮਾਨੰਦ ਉਹਨੂੰ ਪਾਉਣਾ ਕੀਤਾ ਹੈ।